जगत है जैसे सुना सगल जगत है जैसे
बनाई रज पत्नी
तैसे ही सुख माया पे तैसे ही
Thank you. साहब महाराज, शब्द गुरु महाराज, पीरान पीर, हादियां सर हादी, गुरुआ सर गुरु, शब्द गुरु महाराज जी की पवित्र हजूरी अंदर गुरु की अपार बख्शिश नाल असा सारिया ने ही हयाती दियां चंद खड़ियां गुरु के उपदेश अते उदेश नूं गायन करन सरवण करन ते हिरदे वसाउण वास्ते संगत रूप विच एकत्रता सहित प्राप्त होईयां ने। गुरु महाराज जी का कोटान कोट धनवाद है जिन्हां ने साडे जीवन दियां ये खड़ियां आप दी पावन हजूरी अंदर गुजारन लई सानू उत्साहत फरमाया है ते उद्दम प्रदान करके आप दी आगोश अंदर झोली अंदर विराजमान किया है ते पवित्र वाकां दियां उत्तम श्लोकां दियां साध के बचना दियां लोरियां दे के इस जीवन नूं उसारन दा संवारन दा ते शंगारन दा सुहावना मौका दिता है। आओ इस शुक्रगुजारी अंदर असां सारे ही गुरु महाराज जी दे ममनून होविए मशकूर होइए ते अदब नाल सीस चुका के आखिए सतनाम श्री वाहेगुरु। आपकी दा समूह संगतां दा ते साईं नवाजे प्रबंधकां दा ये बड़ा ही भला उद्यम है जो ऐसा मौका बनाया है ते दूर उस्तादा दासरियां नूं भी प्रतख तौर ते आप जी दी चरण शरण मानन दा सुभाग प्रदान कीता है। भला उद्यम दास ने इसलिए आखिया है कि बुराई भी उद्यम तो बगैर नहीं हुंदी। जे चंगियाई ले उद्यम दरकार है, नेकी ले उद्यम अशद जरूरी है, ते भैड़े काम भी उद्यम तो बिना नहीं हुंदे, बुराइयां भी उद्यम तो बिना नहीं हुंदियां, चोरियां यारियां भी उद्यम तो बगैर नहीं कमाईयां जांदियां। गुरु ग्रंथ साहिब महाराज जी दे पवित्र वाकां नूं ध्यान नाल वाचिया जाए, पढ़िया जाए, ते किते कई जगह कंट्रोडक्टरी ख्यालात आ जांदे ने, पर सानूं समझण दी बड़ी जरूरत है। गुरु ग्रंथ साहिब महाराज जी दे कुछ वर्क अदब नाल इधर करो ते हुक्म आउंदा है, काहे रे मन चितवै उद्यम। ओए मना, तू उद्यम क्यों करदा है? काहे रे मन चितवै उद्यम, उद्यम तो रोकिया है, लेकिन कुछ वर्क मुबारक अंज पलटो ते उत्थे आवेगा, उद्यम करेंदियां जियो तू, उद्यम करेंदियां जियो तू। जे जिंदगी चाहना है, हयाती दा तलबगार है, ता उद्यम कर, यानी उद्यम जिंदगी है, उद्यम करेंदियां जियो तू। ते काहे रे मन चितवै उद्यम, साधारण तकनी नाल, साधारण विचार नाल पता लगेगा। एक जगह उद्यम लई शलाघा है, प्रशंसा कीती है, ते दूजी जगह गुरु साहिब जी ने उद्यम तो रोकिया है, ऐसी बात नहीं, अवस्था दी बात है। महाराज सानू कहंदे ने जे जिंदगी चाहुंदे हो ते गुरमत दा असूल है उद्यमी बन, लेकिन उद्यम कैसा करना है? एक चोर भी उद्यम करदा है, जे घर बैठा रहे तो अपने काम विच किवें कामयाब होवे? बड़ा उद्यम करना पैंदा, बे आराम होना पैंदा है, ते उन्हूं कई बारी टकराना भी पैंदा है, कई बारी अपने साथियों का नुकसान करा बैंदे ने। ते साधारण तौर ते वेखिए ते ओ लुट सुट करके वंड के भी छकदे ने, वंड के भी छकदे ने, तकसीम करते ने माल नू, माले मसरूका नू, चोरी दे माल नू। पर ना ये उद्यम गुरमत अनुसार उद्यम है, ते ना ये वंड के छकना गुरु दे आशे अनुसार वंड के छकना। सात संगत जी, चंगियाई ले भी उद्यम जरूरी है ते बुरियाई ले भी जरूरी है, पर इंसान ने वाहिगुरु दी दित्ती हुई सुमत नाल जो इत्थे सैल रखे हुए ने उन्हां दी रोशनी नाल वेखना है किहड़ा उद्यम मेरे लिए गुणकारी है ते किहड़ा हानिकारक, किस उद्यम नाल मैं अपने खानदान की इज्जत बढ़ावांगा ते किस नाल मुजम्मत करावांगा, कैसे उद्यम नाल कौम दी शलाघा होवेगी, वाह वाह होवेगी, ते कैसे उद्यम नाल कौम निंदनीय हो जाएगी, कैसा उद्यम मानुखता लई गौरवशील होवेगा, ते कैसे उद्यम नाल मैं मानुखता दा सिर चुका देवांगा। यही मनुख विच अकल है जिसनू इसने वरतना है। अकल अकाल पुरख ने कुत्तियां नू भी दित्ती है, सप्पां नू भी दित्ती है, बांदरां नू भी दित्ती है, सूरां नू भी दित्ती है, मनुख नू भी दित्ती है, वरतों दा फर्क है। यह लाइट है, प्रतख मसाल है, रोशनी साडे सामने है, रोशनी विच कोई जुआ भी खेड सकता है ते कोई गीता दा पाठ भी कर सकता है, इसका कोई दोष नहीं। रोशनी जलाण वाले दा, देण वाले दा, इलैक्ट्रिसिटी दे महकमे दा कोई दोष नहीं, दोष साडी वरतों दा है कि इहनूं किवें वरतना है। बस इह मनुख विच विशेषता है, पशुआं नालों, जानवरां नालों, सारी क्रिएशन नालों, सारी उपज नालों, ते सारी कुदरत नालों, इसे ही चीज़ ने जे इंसान परमेश्वर दी दित्ती हुई अकल नू सोहणे ढंग नाल, सुचज्जे ढंग नाल, भले ढंग नाल वरतदा है ते गुरु ग्रंथ साहिब महाराज च इन दर्जा भी दिता गया, फजीलत भी दिती गई है, बड़ाई भी प्रदान हुई है कि ए बशर इस धरती में तेरी सिकदारी अवर जोन तेरी पनहारी तैनू छड़ के सारिया जोना जो हन सारी क्रिएशन जो है ऑल किंगडम्स जो हन चारे खानिया अंडज जेर उत्पुज सेत जो चारे खानिया ने सारी रचना है तेरी गुलाम है। तू चंदन दे बूटे तो कम लै सकदा है, तू सारिया जानवरां तो कम लै सकदा है, हैवाना तो कम लै सकदा है, नबातात तो कम लै सकदा है, जमादात तो कम लै सकदा है, मादनियात तो कम लै सकदा है। एको वजन दे मैं चार पांच गल आखिया ने ता इस सारी रचना अंदर क्रिएशन अंदर उपज अंदर ए बशर तू वड्डा है सिकदार है। अवर जोन तेरी पनहारी, पनहारी मैंने पानी ढोन वाली मुराद गुलाम नौकर कुनीज दासी कम करने वाली सारी रचना तेरी कम करने वाली है तेरी नौकर है। अवर जून तेरी पनहारी इस धरती में तेरी सिकदारी। तो सिकदारी इसे लिए है कि मनुख नू जो परमेश्वर ने मत दिती है एदी वरतों सही करे। गुरु ग्रंथ साहिब महाराज अंदर कैसे खूबसूरत साड़ी अपनी मात भाषा अंदर वाक आए ने, अकली साहिब सेवी है, अकली साहिब सेवी है, अकली पाइए मान, अकली पढ़ के बुझिए, अकली कीचे दान, अपनी बोली है, मात भाषा है। तो ये गल चंगी समझ आ जाती है, कोई भुलेखा नहीं रहेगा। अकली साहिब सेवी है, परमेश्वर की सेवा अकल नाल करो। अकल तो मुराद की है, गुरु ग्रंथ साहिब जी दी परिक्रमा ही करी जाओ, नक नाल मत्था टेक के लकीरां ही कढ़ी जाओ, अखां नूर के कोल बैठे रहो, पर अखां खोल के पढ़ो ना ते विचारो ना ते अमलाओ ना ते वट इज दिस, इहदा की अर्थ निकलिया। इस हालत विच तां जे गुरु ग्रंथ साहिब नूं छाती ते रख के लम्मे पै रहीए तां वी कोई फायदा नहीं होवेगा। तो गुरु ग्रंथ साहिब दा ये वाक है, अकली साहिब सेवीए, अकली पाइए मान, अकली पढ़ के बुझिए, अकली कीचे दान, नानक आखे राह एहे होर गल्लां शैतान। हुण कोई ऐसी गल नहीं, प्यार भी है दा तर्जमा दरकार है सानू, नानक आखे राह एहे होर गल्लां शैतान। तो गुरु महाराज जी ने अपार बख्शिश की, सानू सुमत बख्शी है, तो सुमत नाल सानू ये पता लगा है कि दुर्लभ जन्म है, तो ये अंदर कुछ ना कुछ समा जिथे असी अपने रिश्तेदारां लई अजीजो अकारब लई सनेहियां लई ते होर परिवार दे जीआं लई पुत्रां धीआं लई इस्त्री मर्द लई एक दूसरे लई सफ करदे हां, उत्थे कुछ सानू अपने लई भी समा कढ़ना चाहीदा है। अकाल पुरख जिने सानू साजिया है, जिन सानू सवारिया है, जिन्हें सानू शंगारिया है, उहदे शुक्र विच भी कुछ बहना चाहीदा। जिन तू साज सवार इत्थे बसने, साजिया तो एक जन्म दे अन्ने नू भी है, साजिया तो है एक उहनू भी जिहदे पूरे अंग भी नहीं ते पैदाइश तो रोगी है। नहीं, गुरु अर्जन देव महाराज कहिंदे ने इंसान तेनू शुक्र करन लई क्या क्या गल दसां, जिन तू साज सवार शिंगारिया ते गर्भ अग्न में जिन्हें उबारिया, बार विवस्था तुझे प्यारा है दूध रारें दुलाइयां। इहदा अर्थ हो गया पलाता है फिलहाल, बार विवस्था किशोर अवस्था अंदर आलमे तफूलीयत अंदर मासूमियत अंदर जदों तेरी कोई गल नहीं कोई समझ सकता, हरकत नहीं कोई समझ सकता, तू आप कह नहीं सकता, अपने लिए कुछ मंग नहीं सकता, उदों परमेश्वर की अनायत समझदा की है, तेनू दुध दिता है पीण लई, बार व्यवस्था तुझे प्यार है पलाता है कि दूध ते पर जोवन भोजन सुख सूद, बिरद पया उपर साख सैन, मुख पियाओ बैठ को दैन, पर तू है कैसा ए निर्गुण गुण कछु न बूझे, ए निर्गुण गुण कछु न बूझे। गुरु अर्जन देव जी हुण सिफारिश करदे ने परमेश्वर कोल, पैसे ना शुक्र इहनूं किते धक्का ना दे दई, भुला ना दई, चांड ना मार दई, किते को होर सजा ना दई, इन्नियां दातां पा के ना शुकरा होया पिया है, बहिंदा नहीं तेरे लई, याद ही नहीं करदा तैनूं, महाराज ये तो ठीक है, देख गुरु अर्जन देव महाराज जी का हित कैसा है। हे परमेश्वर ये निर्गुण गुण कछु ना बूझे, ये इंसान तो तेरे गुण नहीं जानता, पर तू बख्शंद है, बख्श ले तो नानक सीज। गुरबाणी क्यों स्वाद नाल पढ़िए तो ज्यादा टिकाने पैंदी है गल। गुरु तेग बहादुर महाराज जी दे दोनों शब्द धन गुरु ग्रंथ साहब जी दे अमुल शब्द भंडार विच सुशोभित ने, जो आप जी दे सामने गायन होए। पहला शब्द एक बड़े बकर राग अंदर गायन होया है, जिसनों गुनीन लोग सुल्तानी आखते हैं। एक राग मुल्तानी भी है, पर यह राग सुल्तानी है। उस अंदर आप जी ने जप ताल विच एक शब्द पहले गायन करवाया है, ते दूसरा शब्द कहारवे दी रीत अंदर है। गुरु साहब जी कहंदे ने ब्राह्मण खत्री शूद वैस हर किसी नूं एक गल कहंदे ने, रे नर ए साची जीत हार। ओए मना ए गल तू निश्चय करके दिल विच धारण कर लै। देखो बड़ी बड़ा फर्क हुंदा है, सानू सब नूं पता है मौत आउणी है, पर निश्चय किसे किसे नूं है। या दसो मैं गलत कहंदा, निश्चय जन किसे नूं ये यकीन होवेगा कि मौत आउणी है। जे किसे नूं ये पता होवे कि जगत सुपना है, तो जो कुछ है इत्थे छड़ जाना है, तो फिर मनुख हक न हक की पहचान करे, जायज़ नाजायज़ वेखे, पाप पुन वेखे, सच झूठ वेखे, ये मेरा हक है या नहीं हक, ये मैं किसे नूं निगल रहा हाँ या नहीं निगल रहा हाँ, ये मैं पाप कर रहा हाँ। ओयो बंदा ये गल्लां करेगा जिन दो चीज़ां भुल जाण, परमेश्वर ते मौत। इन्हां दोहां चीज़ां दी याद मनुख नूं इन बैलेंस रखती है, संतुलन विच संतुलता विच रखती है, तोल विच रखती है, नाप विच रखती है, मेजरमेंट विच रखती है, सेध विच रखती है। वरना दोनों चीज़ां इंसान नूं भुल जाण, परमेश्वर भुल जाए ते मौत भुल जाए, ते ए मनुख हुंदियां पशुआं वालियां करतूतां भी कर लवे तां भी थोड़ियां, जे इंसान हुंदियां वध तों वध खूंखार दरिंदा हो जाए जालम हो जाए तां भी थोड़ा। तो सात संगत जी, इसलिए गुरु अर्जन देव महाराज ने आख्या करतूत पशु की मानस जा। जदों मनुख नूं ये गल्लां भुलदियां ने वाहिगुरु ते मौत, तो फिर चोर भी बन जाता, यार भी बन जाता, धाड़वी भी बन जाता, अराजन भी बन जाता है। तो हर एक हेरा फेरी भी कर लैंदा है, तां कि ये फलाने ने भी की है, ये भी कोई जस्टिफिकेशन है। अपनी हर गल की गलत जस्टिफिकेशन करनी, ये ओयो पुरश करता है जिन्हों परमेशर भुल जाए तो मौत भुल जाए। गुरु तेग बहादुर महाराज न परमात्मा हर वेले याद है, गुरु तेग बहादुर महाराज न मौत हर वेले याद है। इतिहास अंदर एक गल आती है कि दो व्यक्ति अपनी जिंदगी अंदर हसे नहीं, ध्यान नजर, एक तो मुसलमाना विच होए ने ईरान के रहने वाले मौलाना रूम, उन्हें फारसी अंदर बड़ा कलाम लिखा है मौलाना रूम जी ने, वह सारी जिंदगी कभी हसे नहीं। इसलिए कि जिस इंसान नूं पता होवे कि आ दामा आ गया तो मैं जीवदा हाँ, तो अगले का वसा कोई नहीं, जेदे इन्नी नेड़े मौत होवे उन्हें हासे कितों सुझे, उन्हें फिक्र होना चाहिए कि मैं सफल किमें होवां। ध्यान नजर आ, मौलाना रूम फारसी दे आलम सन, ये सारी जिंदगी नहीं हसे। उर्दू का एक शेर याद आया है, नापाएदार जिंदगी है इस कदर एजौक, नापाएदार जिंदगी है इस कदर एजौक, हर सांस पे गुमा है कहीं आखिरी ना हो। फिर एक वीरा, नापाएदार जिंदगी है इस कदर एजौक, हर सांस पे गुमा है कहीं आखिरी ना हो। कोई घबरा ना जाए, पे बारह बोलिया हाँ, भंडारा भी भरपूर है, इस घर में है सो तू ढूंढ खा, इतों ही खा लो भोजन, ये थाल है, ये विच भी बेअंत भोजन, ये विच आंदा है हम आदमी हाँ। एकदम ही नापाएदार जिंदगी है इस कदर एजौक, हर सांस पै गुमा है कहीं आखिरी ना हो। गुरु महाराज का वाक है, हम आदमी हाँ एकदम ही, मोहलत मोत न जाना, ता फिर हुण करना की है। नानक बिनवै, बिनवै मीन्स कहिंदा है, नानक बिनवै तिसे सिरे वो जां के जी पराणा। इसलिए उचेचे तौर ते उद्यम नाल उनू सेवो, उनू याद करो, उनू सिमरो जिन्हें जी ते प्राण दिते ने। तो मौलाना रूम सारी जिंदगी नहीं हसे। ते दूसरे श्री गुरु तेग बहादुर महाराज भी एक दिन तो बिना सारी जिंदगी च नहीं हसे। गुरु साहब जी की जिंदगी 54 वरे की होई है, पर एक दिन तो बगैर आप सारी उम्र किसे हसदिया नहीं वेख्या। आप जी शादी भी हुई, खाना आबादी भी हुई, साहबजादा भी आया, तो महाराज गुरगद्दी के मालिक भी होए, सिख सेवक भी आए, प्रॉपर्टी भी बड़ी खरीदी, जायदाद भी ली। पर जिवें दुनिया के लोग भुल जाते हैं ना देवनहार नूं, गुरु तेग बहादुर महाराज एडे खुशी भरपूर मौकों उत्ते भी कदी नहीं हसे, मां सवा एक दिन दे। ओ फिर से वह कहड़ा दिन सी? तो गुरु साहब जी अपनी बाणी द्वारा हर इंसान नूं एक चेतावनी करते हैं, तो दृढ़ कराते हैं एक गल, रे नर ये साची जीत हार। अपने दिल अंदर एक गल तो अमर मुसलमा मुसम्मम कर लै, यकीन कामिल कर लै, पुख्तगी नाल धारण कर लै कि सगल जगत है जैसे सुपना। ये गल तू दृढ़ कर लै, रे नर ये साची जीत हार। सगल जगत है जैसे सुपना, बिनसत लगत न बार, बार मैंने देरी, इहनू बिनसदिया छिन भी नहीं लगेगा। आओ सुनिए,
जैसे सुपना सगल जगत है, जैसे सुपना सगल जगत
ਦੇ ਸਾਹਮਣੇ ਦਿੱਲੀ ਦੇ ਚਾਂਦਨੀ ਚੌਕ ਅੰਦਰ ਰਲ ਮਿਲ ਕੇ ਅਸਾਂ ਉੱਥੇ ਦਾ ਮੰਜ਼ਰ, ਉੱਥੇ ਦਾ ਨਕਸ਼ਾ ਦੁਹਰਾਇਆ ਸੀ। ਆਪਣੇ ਆਪਣੇ ਦਿਮਾਗ ਅੰਦਰ ਗੁਰੂ ਖਾਲਸਾ ਜੀ ਇੱਕ ਚੀਜ਼ ਬਿਠਾ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਿੱਥੇ ਹਨ ਅਤੇ ਕਿਸ ਹਾਲਤ ਵਿੱਚ ਹਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਨੰਦ ਸਾਧਕ ਸੇਵਕ, ਆਪ ਜੀ ਦੇ ਹੁਕਮਾਂ ਨੂੰ ਸਰਮਸਤਕ ਸਵੀਕਾਰ ਕਰਨ ਵਾਲੇ ਭਾਈ ਮਤੀਦਾਸ ਜੀ ਕਿੱਥੇ ਹਨ, ਭਾਈ ਸਤੀਦਾਸ ਜੀ ਕਿੱਥੇ ਹਨ, ਭਾਈ ਦਿਆਲਦਾਸ ਜੀ ਕਿੱਥੇ ਹਨ, ਭਾਈ ਊਦਾ ਜੀ ਅਤੇ ਭਾਈ ਚੀਮਾ ਜੀ ਕਿੱਥੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੂਜਣ ਯੋਗ ਜਨਨੀ ਮਾਂ, ਜਨਨੀ ਮਾਤਾ, ਵਾਲਦਾ ਮੁਹਤਰਮਾ ਮਾਤਾ ਨਾਨਕੀ ਜੀ ਕਿੱਥੇ ਹਨ, ਕਿਸ ਹਾਲਤ ਵਿੱਚ ਹੋਣਗੇ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਸਾਥੀ, ਰਫੀਕਾ ਹਯਾਤ, ਅਹਿਲੀਆ ਸਾਹਿਬਾ, ਬੈਟਰ ਹਾਫ, ਆਗਿਆਕਾਰੀ ਸੁਪਤਨੀ ਸ਼੍ਰੀ ਗੁਜਰੀ ਜੀ ਕਿੱਥੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਜ਼ੀਜ਼ ਉਲ ਕਦਰ ਸਾਹਿਬਜ਼ਾਦੇ ਗੋਬਿੰਦ ਰਾਏ, ਜੋ ਬਮੁਸ਼ਕਿਲ ਪੌਣੇ ਦਸ ਵਰੇ ਦੇ ਹੋਏ ਨੇ, ਜਿਨ੍ਹਾਂ ਨੂੰ ਹਾਲੇ ਪਿਓ ਨੇ ਰੱਜ ਰੱਜ ਕੇ ਪਿਦਰੀ ਮੋਹਰਾਂ ਵੀ ਸੁਬਤ ਨੇ ਕੀਤੀਆਂ, ਪੂਰਾ ਲਾਡ ਵੀ ਨੇ ਲਡਾਇਆ, ਅਤੇ ਉਹ ਕਿੱਥੇ ਕਿਸ ਹਾਲਤ ਵਿੱਚ ਹਨ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਰੀ ਸਿੱਖੀ, ਗੁਰੂ ਨਾਨਕ ਦੇਵ ਜੀ ਦੀ ਸਾਰੀ ਫਲਵਾੜੀ, ਕਿਸ ਦੀਨ ਦਸ਼ਾ ਵਿੱਚ, ਵੈਰਾਗ ਦਸ਼ਾ ਅੰਦਰ ਕਿੱਥੇ ਕਿੱਥੇ ਕੀ ਸੋਚ ਰਹੀ ਹੋਵੇਗੀ, ਇਹ ਸਾਰਾ ਨਕਸ਼ਾ ਕਿਰਪਾ ਕਰਕੇ ਸਭ ਮਾਈ ਭਾਈ ਆਪਣੇ ਦਿਮਾਗਾਂ ਅੰਦਰ ਲਿਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਪਿੰਜਰੇ ਵਿੱਚ ਮੁਕੈਦ ਹਨ, ਇੱਕ ਨਹੀਂ, ਦੋ ਨਹੀਂ, ਤ੍ਰੈ ਦਿਨ ਅਤੇ ਰਾਤਾਂ ਹੋ ਗਈਆਂ ਨੇ, ਹਜ਼ੂਰ ਝੁਕੇ ਖਲੋਤੇ ਨੇ, ਝੁਕੇ। ਆਪ ਜੀ ਦਾ ਲੰਬਾ ਕੱਦ ਸੀ, ਤੇ ਉਚੇਚੇ ਤੌਰ ਤੇ ਪਿੰਜਰੇ ਦੀ ਛੱਤ ਨੀਵੀਂ ਬਣਾਈ ਗਈ ਸੀ। ਆਪ ਜੀ ਦੇ ਸੀਸ ਅੰਦਰ ਵੀ ਕਿੱਲਾਂ ਖੂਬੀਆਂ ਨੇ, ਕਾਇਆਂ ਅੰਦਰ, ਵੱਖੀਆਂ ਅੰਦਰ, ਸੀਨੇ ਅੰਦਰ, ਪਿੱਠ ਅੰਦਰ, ਅਰੋਮ ਰੋਮ ਅੰਦਰ ਪਿੰਜਰੇ ਦੀਆਂ ਕਿੱਲਾਂ ਨੇ ਆਪਣਾ ਅਸਰ ਕੀਤਾ ਹੈ। ਅਤੇ ਐਸਾ ਵੀ ਨਹੀਂ, ਇੱਕ ਹੋਰ ਵੀ ਇਹਦੇ ਵਿੱਚ ਵਾਧਾ ਹੈ। ਜਿਤਨੀਆਂ ਕਿੱਲਾਂ ਤਸ਼ੱਦਦ ਆਮੇਜ਼ ਸੁਰਤ ਵਾਲੇ ਸਾਮਰਾਜ ਮੁਗਲ ਨੇ, ਕਾਜ਼ੀਆਂ ਨੇ, ਮੁਫਤੀਆਂ ਨੇ, ਮੌਲਵੀਆਂ ਨੇ, ਗੁਰੂ ਘਰ ਦੇ ਦੋਖੀਆਂ ਨੇ ਪਿੰਜਰੇ ਵਿੱਚ ਗੁਡਵਾਈਆਂ ਨੇ, ਉਚੇਚੇ ਤੌਰ 'ਤੇ ਉਹਨਾਂ ਦੇ ਮੂੰਹ ਜ਼ਹਿਰੀਲੇ ਬਣਾਏ ਗਏ ਨੇ, ਪਾਣ ਦਿੱਤੀ ਹੋਈ ਹੈ। ਤੋ ਨਤੀਜਾ ਇਹ ਨਿਕਲਿਆ ਹੈ, ਜ਼ਖਮੋ ਜ਼ਖਮੀ, ਦੀਨ ਦੁਨੀਆ ਦੇ ਵਾਲੀ, ਦੁਖਿਆਰਿਆਂ ਦੇ ਰੱਖਿਅਕ, ਸਤਿਗੁਰ ਸੱਚੇ ਪਾਤਸ਼ਾਹ ਦੇ ਜ਼ਖਮਾਂ 'ਤੇ ਨਿਮਕ ਸੁੱਟਿਆ ਗਿਆ ਹੈ, ਨਮਕ ਪਾਸ਼ੀ ਕੀਤੀ ਗਈ ਹੈ। ਹਜ਼ੂਰ ਦੇ ਜ਼ਖਮ ਖੁੱਲ੍ਹ ਖੁੱਲ੍ਹ ਜਾਂਦੇ ਨੇ, ਰੱਤ ਨਿਚੜ ਨਿਚੜ ਕੇ ਜਾਂਦੀ ਹੈ। ਇਸ ਹਾਲਤ ਵਿੱਚ ਗੁਰੂ ਮਹਾਰਾਜ ਜੀ ਨੂੰ ਡਰਾਉਣ ਲਈ, ਧਮਕਾਉਣ ਲਈ ਆਪ ਜੀ ਦੇ ਸਾਹਮਣੇ ਆਪ ਦੇ ਇੱਕ ਸਾਥੀ ਪੰਡਿਤ ਮਤੀਦਾਸ, ਦੀਵਾਨ ਮਤੀਦਾਸ ਨੂੰ ਪਿੰਜਰੇ ਦੇ ਸਾਹਮਣੇ ਜਕੜ ਕੇ ਆਰੇ ਦੇ ਨਾਲ ਚੀਰਨ ਦੀ ਸਜ਼ਾ ਦਿੱਤੀ ਹੈ। ਦੂਜੇ ਸਾਰੇ ਸਾਥੀਆਂ ਨੂੰ ਕੜੀਆਂ ਵਿੱਚ ਜਕੜ ਕੇ, ਬੇੜੀਆਂ ਲਾ ਕੇ, ਬੜੇ ਕੜੇ ਪੈਰੇ ਅੰਦਰ ਐਸੀ ਐਸੀ ਥਾਂ ਲਿਆ ਕੇ ਖੜੇ ਕੀਤਾ ਹੈ ਜਿੱਥੋਂ ਉਹ ਸਾਰੇ ਗੁਰੂ ਨੂੰ ਵੀ ਦੇਖ ਸਕਣ, ਗੁਰੂ ਉਹਨਾਂ ਨੂੰ ਵੇਖ ਸਕੇ, ਅਤੇ ਉਹ ਆਪਣੇ ਇੱਕ ਸਾਥੀ ਨੂੰ ਵੇਖ ਸਕਣ। ਹਕੂਮਤ ਦੀ ਵਿਰੋਧਤਾ ਕਰਨ ਵਾਲੇ ਦਾ ਕੀ ਹਸ਼ਰ ਹੁੰਦਾ ਹੈ ਅਤੇ ਕਿਸ ਮੌਤ ਮਰ ਰਿਹਾ ਹੈ। ਕਹਿੰਦੇ ਨੇ ਮਤੀਦਾਸ ਕਹਿੰਦਾ ਹੈ, ਆਰਾ ਬੜੇ ਢੰਗ ਨਾਲ ਚਲਾਇਓ, ਆਰਾ ਕਸ਼ ਭਰਾਵੋ, ਤੁਸਾਂ ਆਪਣੇ ਮਾਲਿਕ ਦੇ ਹੁਕਮ ਵਿੱਚੋਂ, ਮੈਂ ਆਪਣੇ ਪ੍ਰਭੂ ਦੀ ਰਜ਼ਾ ਵਿੱਚ ਬੈਠਾ ਹਾਂ। ਤੋ ਆਰੇ ਨੂੰ ਵੇਖਦਾ ਹੈ, ਜੱਲਾਦ ਨੇ ਮਤੀਦਾਸ ਦੇ ਸਾਹਮਣੇ ਹੀ ਆਰਾ ਤ੍ਰਿਖਾ ਕਰਨਾ ਆਰੰਭ ਕਰ ਦਿੱਤਾ। ਹੱਥ ਵਿੱਚ ਪਕੜ ਕੇ ਟਕੋਰਾ ਰੇਤੀ, ਇਹਦਾ ਇੱਕ ਇੱਕ ਦੰਦਾ ਤੇਜ਼ ਕਰਨਾ ਸ਼ੁਰੂ ਕੀਤਾ ਅਤੇ ਦੰਦੇ ਤੇਜ਼ ਹੁੰਦੇ ਗਏ। ਚੋਰ ਅੱਖ ਦੇ ਨਾਲ ਜਕੜੇ ਹੋਏ ਗੁਰੂ ਦੇ ਸਿੱਖ ਨੂੰ ਵੀ ਵੇਂਦਾ ਗਿਆ। ਕਹਿੰਦੇ ਨੇ ਇੱਧਰ ਆਰੇ ਦੇ ਦੰਦੇ ਤਿੱਖੇ ਹੁੰਦੇ ਅਤੇ ਇੱਧਰ ਗੁਰੂ ਦੇ ਸਿੱਖ ਨੇ ਗੁਰੂ ਦੇ ਦੀਦਾਰ ਕੀਤੇ ਨੇ ਅਤੇ ਗੁਰੂ ਦਾ ਦਰਸ਼ਨ ਦੁਹਰਾਉਣਾ ਸ਼ੁਰੂ ਕੀਤਾ ਹੈ ਆਪਣੇ ਅੰਦਰ ਗੁਰੂ ਦੀ ਸਿੱਖਿਆ। ਇਹ ਆਪਣੇ ਬੁੱਲਾਂ ਤੋਂ ਖਾਮੋਸ਼ੀ ਨਾਲ ਕੁਝ ਕਹਿੰਦਾ ਗਿਆ, ਕੁਛ ਰੱਟਦਾ ਗਿਆ, ਕੁਛ ਜਪਦਾ ਗਿਆ, ਕੁਝ ਸਿਮਰਦਾ ਗਿਆ, ਲਬ ਹਰਕਤ ਵਿੱਚ ਰਹੇ। ਉੱਧਰ ਆਰੇ ਦਾ ਆਖਰੀ ਦੰਦਾ ਘੜਿਆ ਗਿਆ, ਇੱਧਰ ਮਤੀਦਾਸ ਨੇ ਕੁਛ ਪੜ੍ਹ ਕੇ ਸੀਸ ਚੁਕਾ ਦਿੱਤਾ। ਕਾਜ਼ੀ, ਭਾਈ ਬਾਗੀ ਸਿੱਖ, ਤੂੰ ਕੋਈ ਕਾਲੀ ਕਲਾਮ ਪੜ੍ਹਦਾ ਸੈਂ? ਸਾਡੇ ਉੱਤੇ ਕੋਈ ਮੰਤਰ ਝਾੜਦਾ ਸੈਂ? ਕੋਈ ਜੰਤਰ ਫੂਕਦਾ ਸਾਂ? ਇਹ ਕੀ ਪੜ੍ਹ ਰਿਹਾ ਸਾਂ, ਕੋਈ ਕਾਲਾ ਇਲਮ? ਨਹੀਂ, ਇਹਨੇ ਕਿਹਾ ਰੌਸ਼ਨ ਇਲਮ, ਇਲਮਾਂ ਦਾ ਇਲਮ, ਸੱਚੀ ਬਾਣੀ। ਜੱਲਾਦ ਇਹ ਕੋਈ ਇਲਮ ਪੜ੍ਹਦਾ ਸੀ? ਜੱਲਾਦ ਨੇ ਕਿਹਾ ਮੇਰੇ ਵਿਰੁੱਧ ਇਲਮ ਪੜ੍ਹਨਾ ਹੈ? ਮਤੀਦਾਸ ਨੇ ਕਿਹਾ ਨਹੀਂ ਭਾਈ, ਨਹੀਂ, ਸਗਲ ਸੰਗ ਹਮਕੋ ਬਣ ਆਈ, ਤੇਰੀ ਕੋਈ ਵਿਰੋਧ ਤਾਂ ਮੇਰੇ ਦਿਲ ਦਿਮਾਗ ਅੰਦਰ ਨਹੀਂ ਹੈ। ਵਿਸਰ ਗਈ ਸਭ ਤਾਤ ਪਰ ਆਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋਈ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ, ਭਰਾਵਾ ਤੇਰੀ ਵਿਰੋਧਤਾ ਕਿਉਂ? ਜੱਲਾਦ ਨੇ ਕਿਹਾ ਜਿਤਨੀ ਦੇਰ ਮੈਂ ਦੰਦੇ ਘੜਦਾ ਰਿਹਾ ਹਾਂ, ਬਣਾਉਂਦਾ ਰਿਹਾ, ਤੇਰੇ ਬੁੱਲ ਹਿਲਦੇ ਰਹੇ ਨੇ, ਮੈਨੂੰ ਰਾਜ ਤੇ ਦੱਸ ਕੀ ਏ? ਸਭ ਸੁਣ ਰਹੇ ਸਨ। ਮਤੀਦਾਸ ਨੇ ਆਖਿਆ, ਤੂੰ ਆਰੇ ਦੇ ਦੰਦੇ ਕਿਸ ਚੀਜ਼ ਨਾਲ ਬਣਾਉਂਦਾ ਸੈਂ? ਇਹਨੇ ਕਿਹਾ ਰੇਤੀ ਨਾਲ, ਟਕੋਰੇ ਨਾਲ। ਬਸ ਇਹ ਹੀ ਗੱਲ ਹੈ, ਤੂੰ ਆਰੇ ਦਾ ਮੂੰਹ, ਆਰੇ ਦੇ ਦੰਦੇ ਰੇਤੀ ਨਾਲ ਬਣਾ ਰਿਹਾ ਸਾਂ ਅਤੇ ਮੈਂ ਆਪਣਾ ਮਨ ਆਰੇ ਨਾਲ ਚਿਰਨ ਵਾਸਤੇ ਤਿਆਰੀ ਅਤੇ ਆਪਣਾ ਮਨ ਅਤੇ ਸੁਰਤ ਸ਼੍ਰੀ ਜਪਜੀ ਸਾਹਿਬ ਦੇ ਪਾਠ ਨਾਲ ਬਣਾ ਰਿਹਾ ਸੀ। ਆਰਾ ਤਿਆਰ ਏ ਅਤੇ ਮਤੀਦਾਸ ਵੀ ਤਿਆਰ ਏ। ਕਹਿੰਦੇ ਨੇ ਆਰਾ ਚੱਕ ਕੇ ਆਰਾ ਕਸ਼ਾ ਨੇ ਖੋਪੜ 'ਤੇ ਰੱਖਿਆ, ਓ ਮਤੀਦਾਸ, ਮੇਰਾ ਪੂਰਾ ਇਹ ਡਰਾਵਾ ਨਹੀਂ, ਇਹ ਸਾਕਾਰ ਹੋ ਜਾਏਗਾ ਫਤਵਾ ਕਿ ਸਿੱਖ ਨੂੰ ਆਰੇ ਨਾਲ ਚੀਰ ਦਿੱਤਾ ਜਾਏ। ਮਤੀਦਾਸ ਨੇ ਕਿਹਾ ਠੀਕ ਏ, ਮੇਰੇ ਮਹਿਬੂਬ ਨੇ ਤੇ ਮੈਨੂੰ ਪਹਿਲੀ ਸੋਝੀ ਪਵਾ ਦਿੱਤੀ ਸੀ ਆਪਣਾ ਪਵਿੱਤਰ ਕੰਘਾ ਦਿਖਾ ਕੇ, आरा रखो लेकिन आरा कश परावो। एक गल का ख्याल रखना, मेरे तो पिछे मेरे कई गुर भाई देश अते कौम लई गरीबां लई अनाथां लई मजलूमां लई मरूबां लई मगलूबां लई शहादत देने वास्ते इस शहीदी राह ते आने वाले ने कतारां लगियां ने सफ दर सफ खलोते ने क्यू विच खलोते ने कतार दर कतार खलोते ने मता कोई टेढ़ पै जाए रस्ते सीधे बनाने होणगे आरा सीधा रख के चलाना होवेगा। फिर एक कल वाला शेर सुनो पंजाबी दा, जरा आरे नू सीधा रख के ते चीर पायो जे, जरा आरे नू सीधा रख के ते चीर पायो जे सदाई इस दी अंदर जरा भी थोड़ ना रह जाए इना रहां ते आना है बल पीतम दे सिदकियां ने ओ सिद्धे आउणो ना वास्ते कोई मोड़ ना रह जाए। आरा चलना शुरू हो गया चर 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 होई आरे ने सिख दे खोपर विच उतरना आरंभ कर दिता। मती दास दे हथ तां खुले सन इन्हें कहा सी बंद खोल दियो मैं उस पिंजरे वाले दे इश्क अते प्यार दा बज्जा होया हाँ उहदे हुक्म दा बज्जा होया हिलांगा नहीं खेचल नहीं देवांगा थानू। कहिंदे ने जिस वेले आरा चलिया कुछ लहू ते कुछ मिंज वगी इधरों भी ते इधरों भी। मती दास गुरु दे लाल ने हथ चके दोवें हथ अगे पिछे करके लहू आलूद हो गए ते इन्हें अपने चेहरे ते मल लै सुंदर चांदी दिया तारा वर्गे दाड़े ते मल लै लाल लाल हो गया लाल लाल हो गया। काजी मती दास अजे भी बचाया जा सकना है जिंदगी बड़ी नायाब है ए काया कोई मिट्टी दी मड़ोली नहीं कल मुड़ पत्थल में पागा नाल मिली है ते क्यों जाया करदा है अजे भी तेरे जख्म सीते जा सकते ने शाही जर्रा हाजर ने सामान हाजर है अजे भी तू बच सकदा है पर तू ए की करदा है तू लहू सारे मुंह नू क्यों ला लिया अपनी सफेद रीश नू क्यों ला लिया रीश मैंने फारसी दाड़ा सफेद दाड़े नू क्यों ला लिया सारे मुंह ते सुरखी क्यों मल ली इन्हें आख्या सुहागणा दे मुंह जिन्हां दे सिर उत्ते साई होवे ठाकर होवे वैरागर होवे सागर होवे रत्नागर होवे शोहर होवे खाविंद होवे उन्हां दे मुंह लालियां वाले हुंदे ने सुरख हुंदे ने लाल हुंदे ने ते मेरे सिर उत्ते ओ वेखो मेरा साई खलोता है सिर उपर ठाडा गुरसूरा नानक ताके कारज पूरा। काजी ता चुप सी मती दास ने कहा काजी मैं इसलिए मुंह लाल कीता है उफक भी लाल हुंदी है शफक भी लाल हुंदी है उफक कहंदे ने जिसले सूरज चढ़े शफक कहंदे ने जिसले सूरज गरूब होवे सूरज जदों तलू हुंदा है उदों भी बदलां दे मुंह लाल हुंदे ने ते जदों गोशे मगरब विच जांदा है उदों भी लाल हुंदे ने ते सिख जदों हुण तैयारी करन लगा है उदों भी लालियां झगड़दियां। आरा चलदा गया गुरु दा दुलारा गुरु तेग बहादुर महाराज जी दे दीदार ते दर्शन प्या कर रहा है ओह यो शब्द सतगुरु जी पिंजरे विचों गा रहे ने कीर्तन नाल सेवा नाल सिमरन नाल सतसंग नाल गुरु ने अपना आप भी घड़िया है चिरन वाले पंडित मती दास नूं भी घड़िया है ते इहदे गुर भाइयां नूं भी जिहड़े कड़ियां बेड़ियां विच जकड़े होए ने उहनां नूं भी घड़िया है। नतीजा की निकलिया है हाहाकार की जगह आरे नाल चिरन वाला तां गा नहीं हुण सकदा उहदे ते खून दे टेपे चोंदे ने ते टेपियां दी इह शकल बनी जांदी है गुरबाणी दीआं पंगतियां ते गुरु दी रसना तों ते कैदी साथियां दी रसना तों इह शब्द फिर गाया जा रिहा है कि
राम स्यों करत प्रीत ते मन राम स्यों करत प्रीत राम स्यों करत प्रीत ते मन राम स्यों करत प्रीत राम स्यों करत प्रीत
बख्शा जी
रे मन
ਬਸ ਆਪਣੇ ਆਪ ਨੂੰ ਵੱਡ ਭਾਗਾ ਸਮਝ ਰਿਹਾ ਹੈ, ਧਨ ਭਾਗਾ ਸਮਝ ਰਿਹਾ ਹੈ, ਆਪ ਨੂੰ ਆਪਣੇ ਆਪ ਨੂੰ ਹੁਣ ਸ਼ੁੱਧ ਹੋਮੈ ਵਿੱਚ ਗੌਰਵਸ਼ੀਲ ਸਮਝ ਰਿਹਾ ਹੈ ਕਿ ਮਹਿਬੂਬ ਗੁਰੂ ਤੇਗ ਬਹਾਦਰ ਜੀ ਦੀਆਂ ਪਵਿੱਤਰ ਤੱਕਣੀਆਂ ਅਤੇ ਆਪ ਜੀ ਦੇ ਨਜ਼ਰਾਂ ਦੇ ਸਾਹਮਣੇ ਮੇਰੇ ਸਰੀਰ ਦਾ ਅੰਤ ਹੋ ਰਿਹਾ ਹੈ। ਨਾ ਜਾਣੇ ਇਹ ਮੌਕਾ ਫਿਰ ਕਦੋਂ ਆਉਂਦਾ ਜਾਂ ਮੈਂ ਗੁਰੂ ਤੋਂ ਕਿਤੇ ਸਰੀਰਕ ਤੌਰ 'ਤੇ ਦੂਰ ਹੁੰਦਾ। ਉਹ ਆਪਣੇ ਆਪ ਨੂੰ ਧਨਭਾਗਾ ਸਮਝ ਰਿਹਾ ਹੈ ਕਿ ਗੁਰਮਤਿ ਨੂੰ ਸਮਝਣ ਵਾਲੇ ਗੁਰਭਾਈਆਂ ਦੀ ਨਿਗਾਹ ਵੀ ਉਹਦੇ ਉੱਤੇ ਪੈ ਰਹੀ ਹੈ ਅਤੇ ਆਪਣੇ ਦਿਲ ਹੀ ਦਿਲ ਅੰਦਰ ਆਪਣੇ ਆਪ ਨੂੰ ਵੱਡਾ ਹੀ ਭਾਗਾਂ ਵਾਲਾ ਸਮਝਦਾ ਹੈ ਕਿ ਮੈਂ ਗੁਰੂ ਦੇ ਮੁੱਖ ਤੋਂ ਅਤੇ ਆਪਣੇ ਗੁਰਭਾਈਆਂ ਗੁਰਸਿੱਖਾਂ ਦੇ ਮੁੱਖ ਤੋਂ ਉਚਾਰੀ ਹੋਈ ਬਾਣੀ ਦੇ ਵਾਤਾਵਰਨ ਅੰਦਰ ਇਸ ਲੋਕ ਤੋਂ ਪੁਰਲੋਕ ਮਾਪੇ ਘਰੋਂ ਸਹੁਰੇ ਘਰ ਜਾ ਰਿਹਾ ਹਾਂ, ਇਸ ਦੁਨੀਆ ਤੋਂ ਉਸ ਪਵਿੱਤਰ ਦੁਨੀਆ ਵਿੱਚ ਜਾ ਰਿਹਾ ਹਾਂ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਮੈਨੂੰ ਆਪ ਦੇ ਚਰਨਾਂ ਅੰਦਰ ਨਿਵਾਸ ਦੇਣਗੇ। ਵੱਡ ਭਾਗਾ ਇਹਨੂੰ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹ ਸੱਜਣ ਅਸੀਸੜੀਆ ਜੋ ਹੋਏ ਸਾਹਿਬ ਸਿਮ। ਗੁਰੂ ਦੀ ਨਿਗਾਹਬਾਨੀ 'ਚ ਹੈ, ਗੁਰੂ ਦੀ ਨਿਗਾਹਬਾਨੀ 'ਚ ਹੈ, ਗੁਰਭਾਈਆਂ ਦੀਆਂ ਅਸੀਸਾਂ ਦੇ ਵਾਤਾਵਰਨ ਵਿੱਚ ਹੈ। ਗੁਰਭਾਈਆਂ ਦੀਆਂ ਅਸੀਸਾਂ ਕੀਰਤਨ ਦੀਆਂ ਅਸੀਸਾਂ ਹੋਇਆ ਕਰਦੀਆਂ ਨੇ। ਜੈਸਾ ਕਿ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਅੰਤ ਦੇ ਵੇਲੇ ਆਖਿਆ ਸੀ, ਰੋਣਾ ਨਹੀਂ, ਸ਼ਿਕਵੇ ਨਹੀਂ ਕਰਨੇ, ਸ਼ਿਕਾਇਤਾਂ ਨਹੀਂ ਕਰਨੀਆਂ। ਗੋਇੰਦਵਾਲ ਦੀ ਬਾਤ ਹੈ, ਜਦੋਂ ਅੰਤ ਸਤਿਗੁਰ ਬੋਲਿਆ ਵਾਲੀ ਬਾਤ ਸੱਦ ਵਿੱਚ ਆਉਂਦੀ ਹੈ ਗੱਲ। ਅੰਤ ਸਤਿਗੁਰ ਬੋਲਿਆ, ਕੀ ਬੋਲਿਆ? ਸਾਰੀ ਬਰਾਦਰੀ ਨੂੰ, ਸਾਰੀ ਸਿੱਖੀ ਨੂੰ ਮਹਾਰਾਜ ਨੇ ਆਖਿਆ, ਰੋਣਾ ਨਹੀਂ ਬਈ, ਮਤ ਮੈਂ ਪਿੱਛੇ ਕੋਈ ਰੋਗ ਸੀ ਮਹਾਰਾਜ, ਹੋਰ ਕੀ ਕਰਨਾ ਹੈ। ਤਾਂ ਅੰਤ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੋ ਨਿਰਵਾਣ। ਮਤੀ ਦਾਸ ਆਪਣੇ ਆਪ ਨੂੰ ਧਨਭਾਗਾ ਸਮਝਦਾ ਹੈ ਕਿ ਗੁਰੂ ਅਤੇ ਗੁਰਸਿੱਖਾਂ ਦੇ ਰਸਨਾ ਤੋਂ ਵਾਕ ਉਚਾਰੇ ਜਾ ਰਹੇ ਨੇ, ਅਸੀਸਾਂ ਮਿਲ ਰਹੀਆਂ ਨੇ। ਦੇ ਸੱਜਣ ਅਸੀਸੜੀਆ ਜੋ ਹੋਏ ਸਾਹਿਬ ਸਿਓ ਮਿਲ। ਆਰਾ ਚੱਲਦਾ ਗਿਆ ਪਰ ਆਰੇ ਦੀ ਖੜਖੜਾਹਟ, ਆਰੇ ਦੀ ਚਿਰ ਮਤੀ ਦਾਸ ਨੂੰ ਅੰਜ ਲੱਗੀ ਜਿਵੇਂ ਕੀਰਤਨ ਵਿੱਚ ਆਰਕੈਸਟਰਾ ਵੱਜਦਾ ਹੋਵੇ, ਵੱਖ ਵੱਖ ਕਿਸਮ ਦੇ ਸਾਜ਼ ਵੱਜਦੇ ਹੋਵਣ। ਗੁਰਭਾਈ ਗਾ ਰਹੇ ਨੇ, ਗੁਰੂ ਆਪ ਗਾ ਰਹੇ ਨੇ, ਮਤੀ ਦਾਸ ਨੂੰ ਅਸੀਸਾਂ ਮਿਲ ਰਹੀਆਂ ਨੇ, ਵਿਦੌਗੀ ਹੋ ਰਹੀ ਹੈ ਜਿਵੇਂ ਡੋਲੀਆਂ ਟੁਰਨ ਵੇਲੇ ਹੁੰਦੀ ਹੈ। ਕਿਉਂ? ਮੈਂ ਆਪ ਨੂੰ ਬੇਨਤੀ ਕਰਦਾ ਕਿ ਗੁਰੂ ਤਾਂ ਪਿੰਜਰੇ ਵਿੱਚ ਵੀ ਕੀਰਤਨ ਕਰ ਸਕਦਾ ਹੈ, ਗੁਰੂ ਦੇ ਦੁਲਾਰੇ ਤਲਵਾਰਾਂ ਦੀਆਂ ਛਾਵਾਂ ਅੰਦਰ ਵੀ ਬੋਲ ਰਹੇ ਨੇ। ਮਤੀ ਦਾਸ ਸਾਰੇ ਨਾਲ ਚਰਿੰਦਾ ਹੋਇਆ ਵੀ ਸੁਰਤ ਕਰਕੇ ਗਾ ਰਿਹਾ ਹੈ, ਤੁਸੀਂ ਵੀ ਰਸਨਾ ਪਵਿੱਤਰ ਕਰੋ ਅਤੇ ਆਪ ਪਿਆਰ ਨਾਲ ਇੱਥੋਂ ਕਹੋ ਜੇ ਐਸੇ ਸੁੰਦਰ ਸਥਾਨ 'ਤੇ ਬੈਠੇ ਸੁਹਾਵਣੇ ਵਾਤਾਵਰਨ ਅੰਦਰ ਅਸੀਂ ਇਹ ਤੁੱਕ ਨਾ ਕਹੀ ਤਾਂ ਮੇਰਾ ਖਿਆਲ ਹੈ ਪੂਰਾ ਇਨਸਾਫ ਨਹੀਂ ਕਰ ਸਕਦੇ, ਕਰ ਰਹੇ ਹੋਵਾਂਗੇ। ਉਚਾਰੋ ਕੋਈ ਰਸਨਾ ਨਾ ਰਹਿ ਜਾਏ ਜੋ ਇਹ ਸ਼ਬਦ ਨਾ ਕਹੇ।
ਰਾਮ
ਸਮਝੋ ਉੱਥੋਂ ਤੁਸੀਂ ਖੇਚਲ ਨਾ ਕਰਿਓ, ਦਾਸ ਇਸੇ ਸੇਵਾ ਲਈ ਆਏ ਨੇ।
ਸਰਬਨੇ ਕਾ ਪਿੰਦ ਕੋਨ ਸੁਨਾ
खेल खत्म होई आरा चल गया गुरु दा सिख परवान चढ़ गया शरीर दे दो भाग हो गए दोनों ही मती दास दी सदर अनुसार दोनों ही फटे गुरु दे पिंजरे वल नूं सिर करके मती दास दे टह गए ते गुरु महाराज ने अरदास कीती सिख मंजूर हो गया इहदा लोक भी सुहेला ते परलोक भी सुखामा हो गया हर प्रभ ने मेल लिया। बड़ी ही छेती बड़ी ही तेजी नाल यकायक एक सिख उन्हां विचों होर फड़ींदा है एक होर फड़िया गया गुरु दे पिंजरे दे कोल मिथी हुई व्योत अनुसार बेनती हुई व्योत अनुसार इन्हू भी अगे लियांदा गया। तेरा नां सतीदास है? इन्हें कहा जी हां मेरा नां सतीदास है। तू भी गुरु दा सिख है? क्यों नहीं, मेरा तन मन धन सब सौंप गुरु को हुक्म मन्या पाईए। मैं ही नहीं मेरा पिता भी गुरु दा सिख सी मेरा दादा भी गुरु दा सिख सी गुरु नानक दी सिखी साढ़े रगो रेशी अंदर है। मैं गौरव नाल कहना हाँ मैं सुहागण हाँ। सत्संग जी एक गल याद रखनी जिमें कोई किसी नूं पुछे धीए बच्चीए तू सुहागण है ते वो कहे हाँ माता जी मैं सुहागण हाँ। हुण कोई मूर्ख हो जड़ा है पुछू पे तेरा पति जीउंदा है? सुहागण कहण दा अर्थ है कि सुहागवंत है पतवंत है कुलवंत है शोभावंत है पति वाली है। जिमें सुहागण कहां पति सिद्ध हो जाता है तिमें सिख कहां गुरु सिद्ध हो जाता है। तू कौन है सिख? हुण कोई मूर्ख हो जड़ा पुछू पे तेरा गुरु है कोई? इसलिए बड़ी जिम्मेदारी है सिख कहलाउण दी। सुहागण कहां पति सिद्ध हो गया पुछण दी लोड़ नहीं हुण ते सिख कहां ही गुरु सिद्ध हो गया। असी किन्ने क गुरु वाले हाँ ये किसी किसी दीवान च इदा सवाल करना चाहिए अपने उत्ते। तो मैं अर्ज किया सतीदास ने कहा मैं सिख हाँ ते नाज नाल कहना हाँ सिख हाँ। ए मतीदास तेरा भरा सी? हाँ दुनियावी पक्षों मेरा भरा सी। ठीक है तेरे सामने जो उसनू सजा मिली है तू वेखिए पूर्ण तौर ते वेखी है। मैं उसनू परवान चढ़दा वेखिया है। सतीदास कहिंदा ये भी बड़ा विद्वान सी। फिर जाते तू असलाम कबूल लै ते दुनिया पर दे सारे सुख तेरे कदमा ते ढेर लग जावणगे। छड सिखी छड गुरु नू छड ए साथ नू वरना हो सकदा है कि आरे नालों भी कुछ ज्यादा कंबा देण वाली इबरतनाक फारसी दा लफ्ज हुंदा इबरतनाक सजा दित्ती जावे। इन्हें कहा मैं वडभागा होवांगा जे मैनू मेरे मां जाए नाल ते गुरु जाए नाल गुर भाई नाल छेती मिला दियो मैं सुभागा होवांगा। बस होया कि फिर कोई देर ना लगी ये वध तो कड़ी सख्त तो सख्त सजा इसलिए दित्ती जा रही है ते नाले पिंजरे दे कोल ही तां दित्ती जा रही है कि जे गुरु पंजा सिखां नूं वध तो वध सजा दिंदिया देण तो बाद छेवीं थां भी इस्लाम कबूल लै तां भी हुकूमत दा इक अधार कायम रह जाए। बस पिंजरे दे कोल मती दास लियांदा सतीदास लियांदा गया। किसे पेंजे तो उचेचे तौर पर पंजाई हुई रूई दी एक गंढ आ गई और रूई पकड़ के पैरां तो लैके सिर तक सिख दियां अखां खुलियां रहन दित्तियां नंगियां रहन दित्तियां सारी काया नूं रूई विच वलेट दित्ता। बड़े जोर नाल कस के दे दुआले रस्से वलेटे गए। सतीदास रूह विच लपेटिया गया। गुरु तेग बहादुर महाराज वेख रहे ने पिंजरे दे बिल मतीदास का जरा फर्क पे थी सतीदास नेड़े सी पिंजरे दे बिल्कुल कोल जिथों हुण सतीदास जे चाहे तो गुरु महाराज तो भी कोई जुबान मुबारक तो भी असीस लै सकदा है। असीसा ते उन्हूं गुरु दे शब्द दियां मिलियां होईयां ने गुर का शब्द रखवारे ये असीसा मिलियां होईयां ने चौकी चौगिरद हमारे असीसा ता मिलियां होईयां ने राम नाम मन लागा जम लज्जाए कर भागा। लज्जाए मैंने लज्जिया खा के शर्म खा के जम लज्जाए कर भागा। इन्हां नूं मौत तो ता कोई डर ने ये ता इत्थे वसदे ने। फरीदा जोबन जानते ना डरा ਫਰੀਦਾ
ਜੋਬਨ ਜਾਂਦੇ ਨਾ ਡਰ ਜੇ ਸੋ ਪ੍ਰੀਤ ਨਾ ਜਾਏ ਜੇ ਸੋ ਪ੍ਰੀਤ ਨਾ ਜਾਏ
ਸਤੀਦਾਸ ਪਤਾ ਨਹੀਂ ਤੂੰ ਕਿਸ ਮੌਤ ਮਰੇਗਾ ਅਜੇ ਤਾਂ ਤੈਨੂੰ ਦੱਸਿਆ ਨਹੀਂ ਗਿਆ ਤੇਰੇ ਭਰਾ ਨੂੰ ਤਾਂ ਦੱਸ ਦਿੱਤਾ ਸੀ ਕਿ ਆਰੇ ਨਾਲ ਚਿਰ ਜਾਏਗਾ ਸੰਭਲ ਜਾ ਉਹ ਨਹੀਂ ਸੰਭਲਿਆ ਪਰ ਤੈਨੂੰ ਨਹੀਂ ਦੱਸਿਆ ਜਾ ਰਿਹਾ ਕੀ ਹੋਣ ਲੱਗਾ ਹੈ ਤੂੰ ਆਪਣੀ ਜਵਾਨੀ ਤੇ ਸ਼ਬਾਬ ਤੇ ਜੋਬਨ ਤੇ ਤਰਸ ਕਰ ਕਿਸੇ ਮਾਂ ਨੇ ਕਿਤਨੀ ਰੀਝ ਨਾਲ ਤੈਨੂੰ ਪਾਲਿਆ ਹੈ ਕਿਸੇ ਭੈਣ ਨੇ ਕਿਤਨੀਆਂ ਰੀਝਾਂ ਨਾਲ ਤੈਨੂੰ ਲੋਰੀਆਂ ਦੇ ਵਾਰ ਦੇ ਦੇ ਕੇ ਉਸਾਰਿਆ ਹੈ ਤੂੰ ਕਿਉਂ ਬੇਜ਼ਾਰ ਹੋਇਆ ਹੈ ਆਪਣੀ ਜਵਾਨੀ ਤੋਂ ਜ਼ਿੰਦਗੀ ਤੋਂ ਤੈਨੂੰ ਨਹੀਂ ਹਾਲੇ ਦੱਸਿਆ ਜਾ ਰਿਹਾ ਕਿ ਸਜ਼ਾ ਕੀ ਹੋਵੇਗੀ ਕੋਲ ਖਲੋਤੇ ਇੱਕ ਜੱਲਾਦ ਨੇ ਆਖਿਆ ਅਤੇ ਸਜ਼ਾ ਪਿੱਛੋਂ ਜਿਵੇਂ ਡਰਾਮਾ ਖੇਡਦੇ ਹੁੰਦੇ ਨਾ ਪਿੱਛੋਂ ਹੀ ਸੰਗ ਮਣ ਮਣ ਆਉਂਦੇ ਪਿੱਛੋਂ ਹੀ ਹੁਕਮ ਸਾਦਰ ਹੁੰਦਾ ਹੈ ਅਤੇ ਪਲੇਟਫਾਰਮ 'ਤੇ ਤਾਂ ਜੋ ਪਿੱਛੋਂ ਹੁਕਮ ਹੁੰਦਾ ਹੈ ਉਹ ਸਾਦਰ ਹੁੰਦਾ ਹੈ ਅੱਗੇ ਉਬੇ ਕਰਦੇ ਨੇ ਪਿੱਛੋਂ ਸਜ਼ਾ ਆ ਰਹੀ ਹੈ ਹੁਣ ਰੂਈ ਆ ਗਈ ਫਿਰ ਰੱਸੇ ਆ ਗਏ ਫਿਰ ਦੂਜੇ ਉਹਨਾਂ ਵੱਟ ਦੇ ਦਿੱਤਾ ਵਲੇਟ ਦਿੱਤਾ ਸਿੱਖ ਨੂੰ ਜਕੜ ਦਿੱਤਾ ਪਿੰਜਰੇ ਦੇ ਕੋਲ ਹੀ ਹੈ ਸਿੱਖ ਨੇ ਗੁਰੂ ਦੇ ਦੀਦਾਰ ਕੀਤੇ ਸੱਚੇ ਪਾਤਸ਼ਾਹ ਨੇ ਇਹਦੀ ਵੱਲ ਵੇਖਿਆ ਸਤੀਦਾਸ ਦੇ ਗੁਰੂ ਦੀਆਂ ਅੱਖੀਆਂ ਚਾਰ ਹੋਈਆਂ ਦੋ ਗੁਰਦੇਵ ਦੇ ਅਮੈ ਦ੍ਰਿਸ਼ ਭਰਪੂਰ ਨੇਤਰ ਅੰਮ੍ਰਿਤ ਨਿਗਾਹ ਨਾਲ ਲਬਾ ਲਬ ਨੇਤਰ ਦੋ ਸਿੱਖ ਦੇ ਤਲਬਗਾਰ ਨੇਤਰ ਗੁਰੂ ਮਹਾਰਾਜ ਨੇ ਕਿਹਾ ਤੂੰ ਮੇਰੀ ਨਿਗਾਹਬਾਨੀ ਵਿੱਚ ਹੈ ਮਹਾਰਾਜ ਮੈਂ ਚਾਹੁੰਦਾ ਵੀ ਇਹ ਹਾਂ ਮਰਾਂ ਤਾਂ ਹਰ ਕੇ ਦੁਆਰ ਮੇਰੀ ਆਰਜ਼ੂ ਵੀ ਤਾਂ ਇਹੀ ਸੀ ਸਦਾ ਦੀ ਮਰੋ ਤੋ ਹਰ ਕੇ ਦੁਆਰ ਮਹਾਰਾਜ ਨੇ ਕਿਹਾ ਹਰ ਕੇ ਦੁਆਰ ਭਾਵ ਹੈ ਕਿ ਗੁਰੂ ਦੇ ਹੁਕਮ ਅਨੁਸਾਰ ਜੇ ਮੌਤ ਹੋਵੇ ਤਾਂ ਉਹ ਮੌਤ ਨਹੀਂ ਹੁੰਦੀ ਹਜ਼ਾਰਾਂ ਜ਼ਿੰਦਗੀਆਂ ਤੋਂ ਬਿਹਤਰੀਨ ਉਹ ਜ਼ਿੰਦਗੀ ਹੋਇਆ ਕਰਦੀ ਹੈ ਸਤੀਦਾਸ ਜੀ ਹਜ਼ੂਰ ਬਸ ਹਾਲੇ ਕੋਈ ਗੱਲ ਨਹੀਂ ਕਰ ਪਾਏ ਸਨ ਮਹਾਰਾਜ ਇਹਨੂੰ ਕੁਛ ਕਹਿਣ ਹੀ ਲੱਗੇ ਸਨ ਕਿ ਵੱਟ ਦੇ ਦੇ ਕੇ ਬੜਾ ਕੜੇ ਅਤੇ ਸਖਤ ਤਰੀਕੇ ਦੇ ਨਾਲ ਇਹ ਸਾਰੇ ਸਿੱਖ ਨੂੰ ਰੂਹ ਦੇ ਵਿੱਚ ਵੱਟੀ ਵੱਟ ਦਿੱਤਾ ਜਕੜ ਦਿੱਤਾ ਰੂਈ ਸਾਰੇ ਸਰੀਰ ਦੁਆਲੇ ਹੁਣ ਅੱਗੇ ਕੁਛ ਹੋਣਾ ਹੈ ਮਹਾਰਾਜ ਨੇ ਮਤੀਦਾਸ ਸਤੀਦਾਸ ਨੂੰ ਆਖਿਆ ਸਤੀਦਾਸ ਗੁਰੂ ਕੇ ਲਾਲ ਸਮਾਂ ਆਇਆ ਹੈ ਹਨੇਰੀਆਂ ਨੁਕਰਾਂ ਤਦੋਂ ਹੀ ਮੁਨੱਵਰ ਹੁੰਦੀਆਂ ਨੇ ਜੇ ਚਾਨਣ ਹੋਵੇ ਹਨੇਰਾ ਤਾਂ ਹੀ ਦੂਰ ਹੁੰਦਾ ਹੈ ਜੇ ਨੂਰ ਫੈਲੇ ਸਿੱਖਾ ਤੇ ਨੂਰ ਤਾਂ ਫੈਲਦਾ ਹੈ ਜੇ ਚਿਰਾਗਾਂ ਵਿੱਚ ਵੱਟੀਆਂ ਪਵਨ ਜਦ ਤੱਕ ਦੀਵੇ ਅੰਦਰ ਵੱਟੀ ਨਾ ਪਵੇ ਤੇ ਵੱਟੀ ਜਿਤਨੀ ਸਖਤ ਵੱਟੀ ਜਾਵੇ ਓਨੀ ਦੇਰ ਤੱਕ ਉਹ ਕੰਮ ਦਿੰਦੀ ਹੈ ਜਦ ਤੱਕ ਚਿਰਾਗ ਵਿੱਚ ਤੇਲ ਨਾ ਹੋਵੇ ਤੇ ਤੇਲ ਵਿੱਚ ਵੱਟੀ ਨਾ ਹੋਵੇ ਤੇ ਵੱਟੀ ਨੂੰ ਕੋਈ ਅੱਗ ਨਾ ਲਾ ਦੇਵੇ ਹਨੇਰੀਆਂ ਨੁੱਕਰਾਂ ਮੁਨੱਵਰ ਨਹੀਂ ਹੋ ਸਕਦੀਆਂ ਐਨ ਇਸੇ ਤਰ੍ਹਾਂ ਹਿੰਦੁਸਤਾਨ ਦੀ ਸੁਰਤ ਕਾਫੂਰ ਹੋ ਗਈ ਹੈ ਹਿੰਦੁਸਤਾਨੀਆਂ ਦੇ ਦਿਲ ਅੰਦਰ ਵਹਿਮਾਂ ਦਾ ਭਰਮਾਂ ਦਾ ਨਿਰਬਲਤਾ ਦਾ ਹਨੇਰਾ ਛਾ ਗਿਆ ਹੈ ਉਹਨੂੰ ਰੋਸ਼ਨੀ ਨਾਲ ਹੀ ਦੂਰ ਕੀਤਾ ਜਾਏਗਾ ਅਤੇ ਰੋਸ਼ਨੀ ਹੁਣ ਤੂੰ ਕਰਨੀ ਮਹਾਰਾਜ ਮੈਂ ਸਮਝ ਨਹੀਂ ਰਿਹਾ ਗੁਰੂ ਕੇ ਲਾਲ ਤੇਰੇ ਦੁੱਖ ਹੁਣ ਜਲਣਗੇ ਦੁੱਖ ਸਰੀਰ ਦੀਵਾ ਹੈ ਦੁੱਖਾਂ ਦਾ ਵਿੱਚ ਤੇਲ ਹੈ ਦੁੱਖ ਵਿੱਚ ਪਾਇਆ ਤੇ ਉਨ ਚਾਨਣ ਉਨ ਸੋਖਿਆ ਚੂਕਾ ਜਮਸਿਓ ਮੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਕਾਇਆ ਦੀਵਾ ਬਣਾ ਲੈ ਤੇ ਫਿਰ ਦੁੱਖਾਂ ਨੂੰ ਤੇਲ ਬਣਾ ਲੈ ਤੇ ਚਰਬੀ ਪਾ ਕੇ ਹੁਣੇ ਹਕੂਮਤ ਆਉਣ ਵਾਲੀ ਹੈ ਤੇਰੇ ਦੁਆਲੇ ਜੋ ਰੂੰ ਲਾਇਆ ਗਿਆ ਸੂਚਨਾ ਦਿੰਦਾ ਹੈ ਕਿ ਵੱਟੀਆਂ ਚੰਗੀਆਂ ਵੱਟੀਆਂ ਹੋਣ ਤਾਂ ਦੇਰ ਤੱਕ ਰੋਸ਼ਨੀ ਦਿੰਦੀਆਂ ਨੇ ਬਸ ਫਿਰ ਕੀ ਸੀ ਆਏ ਤੇਲ ਉੱਤੇ ਸੁੱਟਿਆ ਤੇ ਸਤੀਦਾਸ ਨੂੰ ਅੱਗ ਲਾ ਦਿੱਤੀ ਸਤੀਦਾਸ ਦੀ ਚਰਬੀ ਢਲਦੀ ਹੈ ਤੇ ਚਿੜਚਿੜ ਕਰਕੇ ਇਹ ਬੱਤੀ ਬਲ ਰਹੀ ਹੈ ਚਾਂਦਨੀ ਚੌਕ ਅੰਦਰ ਗੁਰੂ ਦੇ ਸਾਹਮਣੇ ਹੈ ਗੁਰੂ ਨੇ ਇਹਨੂੰ ਵੀ ਉੱਦਾਂ ਹੀ ਤੋਰਿਆ ਜਿਵੇਂ ਮਤੀਦਾਸ ਨੂੰ ਤੋਰਿਆ ਸੀ ਗੁਰਭਾਈਆਂ ਨੇ ਇਹਨੂੰ ਵੀ ਉਵੇਂ ਤੋਰਿਆ ਜਿਵੇਂ ਆਪਣੇ ਗੁਰਭਾਈ ਨੂੰ ਤੋਰਿਆ ਸੀ ਇਹ ਸਤੀਦਾਸ ਮਹਾਰਾਜ ਦੇ ਸਾਹਮਣੇ ਸ਼ਹੀਦੀ ਪਿਆ ਦਿੰਦਾ ਰੂਹ ਵਿੱਚ ਵਲੇਟਿਆ ਗਿਆ ਤੇ ਲੱਟ ਲੱਟ ਬਲ ਰਿਹਾ ਹੈ ਤੇ ਇੱਧਰੋਂ ਕੀਰਤਨ ਦੀਆਂ ਧੁਨਾਂ ਨੇ
ਰਾਮ ਸਿਉ ਕਰ ਪ੍ਰੀਤ ਦੇ ਮਨ ਰਾਮ ਸਿਉ ਕਰ ਪ੍ਰੀਤ ਦੇ ਮਨ ਰਾਮ ਸਿਉ ਹੁਣ ਚਾਹੁੰਦੇ ਨਾ ਡਰਾ।
ਸਤੀਦਾਸ ਨੂੰ ਜੱਲਾਦ ਤੇ ਕਾਜ਼ੀ ਕੋਈ ਆਰਜ਼ੂ? ਉਹਨੇ ਕਿਹਾ ਆਰਜ਼ੂ ਤਾਂ ਇੱਕੋ ਹੀ ਹੈ, ਮੈਨੂੰ ਜ਼ਿੰਦਗੀ ਨਹੀਂ ਚਾਹੀਦੀ, ਇੱਕੋ ਚੀਜ਼ ਦੀ ਫਿਕਰ ਹੈ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੋਹਪ੍ਰੀਤ ਨਾ ਜਾਏ। ਮੈਨੂੰ ਇਹ ਡਰ ਹੈ ਕਿਤੇ ਰਾਹ ਵਿੱਚੋਂ ਪ੍ਰੀਤ ਦੀ ਤੰਦ ਨਾ ਟੁੱਟ ਜਾਏ। ਹੋਰ ਤੇਲ ਪਾਓ ਤੇ ਛੇਤੀ ਮਨਜ਼ੂਰ ਹੋ ਜਾਵਾਂ ਫਰੀਦਾ। ਜੋਬਨ ਜਾਂਦੇ ਨਾ ਡਰਾਂ, ਜੇ ਸ਼ੋਹਪ੍ਰੀਤ ਨਾ ਜਾਏ। ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾ। ਇਸ ਸੱਚੀ ਪ੍ਰੀਤ ਤੋਂ ਬਿਨਾਂ ਕੀਤੀ ਮੈਨੇ ਸੋ ਮੈਨੇ ਕਈ ਜਵਾਨੀਆਂ, ਇਸ ਸੱਚੀ ਪ੍ਰੀਤ ਤੋਂ ਬਿਨਾਂ ਕਮਲਾ ਗਈਆਂ ਨੇ, ਸੁੱਕ ਗਈਆਂ ਨੇ। ਇਸ ਲਈ ਮੈਂ ਮਨਜ਼ੂਰ ਚੜ ਜਾਵਾਂ, ਤੁਸੀਂ ਹੋਰ ਤੇਲ ਪਾਓ, ਮੈਂ ਮਕਬੂਲ ਹੋ ਜਾਵਾਂ। ਬਸ ਗੁਰੂ ਦੇ ਸਾਹਮਣੇ, ਗੁਰਭਾਈਆਂ ਦੇ ਸਾਹਮਣੇ, ਚਾਂਦਨੀ ਚੌਕ ਅੰਦਰ ਮਤੀ ਦਾਸ ਦੇ ਚੀਰੇ ਹੋਏ ਦੋ ਫੱਟਾਂ ਦੇ ਸਾਹਮਣੇ ਇਹਦਾ ਵੀਰ ਸਤੀ ਦਾਸ। ਪਰ ਗੁਰੂ ਦਾ ਨਵਾਜਿਆ ਹੋਇਆ, ਸੰਵਾਰਿਆ ਸ਼ਿੰਗਾਰਿਆ ਹੋਇਆ ਸਿੱਖ ਇਉਂ ਆਪਣੀ ਜਾਨ ਦੀ ਅਹੂਤੀ ਦੇ ਗਿਆ ਅਤੇ ਦੁਨੀਆਂ ਨੂੰ ਇੱਕ ਮਸ਼ਲੇ ਹਦਾਇਤ ਬਣ ਕੇ ਦੱਸ ਗਿਆ, ਸੱਚ ਤੋਂ ਕੁਰਬਾਨ ਹੋਣਾ ਜ਼ਿੰਦਗੀ ਹੀ ਹੋਇਆ ਕਰਦੀ ਹੈ। ਸਤਸੰਗ ਜੀ, ਸਮਾਂ ਹੋ ਗਿਆ ਹੈ, ਕੱਲ੍ਹ ਅੱਜ ਆਪਣੇ ਮਨ 'ਚ ਸੀ ਅਤੇ ਹੋਰ ਅੱਗੇ ਤੱਕ ਚੱਲਾਂਗੇ। ਪਰ ਗੁਰੂ ਦੇ ਚਰਨਾਂ ਅੰਦਰ ਇਹ ਦੋ ਸਿੱਖ ਇੱਦਾਂ ਪ੍ਰਵਾਨ ਚੜ੍ਹੇ ਨੇ, ਇਹਨਾਂ ਨੇ ਇਸ ਤਰ੍ਹਾਂ ਨਾਲ ਇਤਿਹਾਸ ਬਣਾਇਆ ਹੈ। ਅਸਾਂ ਇਸ ਇਤਿਹਾਸ ਨੂੰ ਸੰਭਾਲਣਾ ਹੈ, ਸਾਨੂੰ ਕੋਈ ਐਡੀ ਖੇਚਲ ਤਾਂ ਨਹੀਂ ਹੋ ਰਹੀ ਕਿ ਕੋਈ ਰੂੰ 'ਚ ਲਪੇਟ ਕੇ ਸਾੜੇ ਜਾਂ ਆਰੇ ਨਾਲ ਚੀਰੇ, ਪਰ ਅਸੀਂ ਢਾਹ ਨਹੀਂ ਲਾਉਣੀ ਸਿੱਖੀ ਨੂੰ, ਇੰਨਾ ਕੋਈ ਅਸੀਂ ਸੰਭਾਲੀਏ। ਇਤਿਹਾਸ ਨੂੰ ਝੂਠਾ ਨਾ ਹੋਣ ਦਈਏ, ਇਤਿਹਾਸ 'ਤੇ ਬਣਾਉਣ ਵਾਲਿਆਂ ਲਈ ਸ਼ਰਧਾ ਹਿਰਦੇ ਵਿੱਚ ਰੱਖੀਏ ਅਤੇ ਗੌਰਵ ਦੇ ਨਾਲ ਅਸੀਂ ਕਹੀਏ ਅਤੇ ਸਾਡੇ ਬਜ਼ੁਰਗਾਂ ਨੇ ਇਸ ਢੰਗ ਦੇ ਨਾਲ ਸਿੱਖੀ ਕਮਾਈ ਸੀ, ਅਸੀਂ ਇਸੇ 'ਤੇ ਫਖਰ ਕਰੀਏ। ਤੋ ਮੈਂ ਆਪਦਾ ਮਸ਼ਕੂਰ ਹਾਂ, ਸਾਥੀਆਂ ਸਮੇਤ, ਪ੍ਰਬੰਧਕ ਸਾਹਿਬਾਨ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਜੋ ਤੁਸੀਂ ਇਤਨਾ ਸਮਾਂ ਬਖਸ਼ਿਆ ਹੈ ਅਤੇ ਕੁਝ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਨੂੰ ਖਿਮਾ ਕਰਨੀ ਸਾਡਾ ਸਭ ਦਾ ਹੀ ਫਰਜ਼ ਬਣਦਾ ਹੈ। ਗੁਰਬਾਣੀ ਨੂੰ ਅਤੇ ਆਪਣੇ ਇਤਿਹਾਸ ਨੂੰ ਜਿਤਨਾ ਵੀ ਸੁਣੀਏ, ਹਿਰਦੇ ਵਸਾਈਏ, ਅੱਗੇ ਬਾਲ ਬੱਚਿਆਂ ਨੂੰ ਸੁਣਾਈਏ, ਇਹ ਹੀ ਗੌਰਵਸ਼ੀਲ ਬਾਤ ਹੈ। ਗੁਰੂ ਮਹਾਰਾਜ ਜੀ ਦੇ ਪਾਵਨ ਸੀਰਤ, ਗੁਰਸਿੱਖਾਂ ਦੇ ਜੀਵਨ, ਗੁਰੂ ਦੀ ਬਾਣੀ ਸਰਵਣ ਕਰਦਿਆਂ ਜਿਨ੍ਹਾਂ ਪਿਆਰਿਆਂ ਵੱਲੋਂ ਮਾਇਆ ਅਰਦਾਸ ਹੈ, ਸਤਿਗੁਰੂ ਆਪਦੀ ਨਿਗਾਬਾਨੀ ਅੰਦਰ ਰੱਖੇ, ਗੁਰਮਤਿ ਦੀ ਦਾਤ ਬਖਸ਼ਿਸ਼ ਕਰੇ, ਭੁੱਲਾਂ ਚੁੱਕਾਂ ਅਣਜਾਣ ਦਾਸ ਸਮਝ ਕੇ ਖਿਮਾ ਕਰਨੀ।